ਤਾਂ ਸਮਝਣ ਦਾ ਯਤਨ ਕਰੀਏ। ਭਗਤ ਬਾਣੀ ਭੈਰਵ ਰਾਗ ਦੀ ਆਰੰਭ ਹੋ ਰਹੀ ਹੈ। ਸਮੂਹ ਸੰਗਤਾਂ ਸਾਵਧਾਨ ਹੋਵੋ ਜੀ।
ਵਾਹਿਗੁਰੂ ਜੀ। ਭੈਰਵ ਬਾਣੀ ਭਗਤਾ ਕੀ, ਕਬੀਰ ਜੀਉ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਧਨ ਮੇਰੇ ਹਰ ਕੋ ਨਾਉ, ਗਾਂਠ ਨ ਬਾਧਾਉ ਵੇਚ ਨ ਖਾਉ ਰਹਾਉ। ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ, ਭਗਤ ਕਰਾਉ ਜਨ ਸਰਨ ਤੁਮਾਰੀ। ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ, ਤੁਮਹੈ ਛੋੜ ਜਾਨਾਉ ਨਹੀਂ ਦੂਜੀ। ਨਾਉ ਮੇਰੇ ਬੰਧਪ ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅੰਤ ਹੋਏ ਸਖਾਈ। ਮਾਇਆ ਮਹਿ ਜਿਸ ਰੱਖੈ ਉਦਾਸ, ਕਹਿ ਕਬੀਰ ਹਉ ਤਾਕੋ ਦਾਸ। ਨਾਂਗੇ ਆਵਨ ਨਾਂਗੇ ਜਾਨਾ, ਕੋਏ ਨ ਰਹਿ ਰਾਜਾ ਰਾਣਾ। ਰਾਮ ਰਾਜਾ ਨੌ ਨਿਧ ਮੇਰਾ, ਸੰਪੈ ਹੇਤ ਕਲਤ ਧਨ ਤੇਰਾ ਰਹਾਉ।
ਸੰਪੈ ਹੇਤ ਕਲਤ ਧਨ ਤੇਰਾ। ਕਲਤ ਪਾਠ ਕਰਨਾ ਹੈ, ਕਲਤ ਨਹੀਂ। ਪਹਿਲਾਂ ਵੀ ਇਹ ਬੇਨਤੀ ਕੀਤੀ ਜਾ ਚੁੱਕੀ ਹੈ, ਜਿੱਥੇ ਤੱਤੇ ਦੇ ਚਰਨ ਵਿੱਚ ਰਾਰਾ ਆਵੇ ਅੱਧਾ ਰਾਰਾ, ਉੱਥੇ ਪਾਠ ਕਲੱਤਰ ਹੋਵੇਗਾ। ਔਰ ਜਿੱਥੇ ਤੱਤਾ ਪੈਰ ਰਾਰਾ ਨਹੀਂ, ਕਲੱਤ। ਹਾਂਜੀ।
ਰਹਾਉ ਆਵਤ ਸੰਗ ਨਾ ਜਾਤ ਸੰਗਾਤੀ, ਕਹਾ ਭਇਓ ਦਰ ਬਾਂਧੇ ਹਾਥੀ। ਲੰਕਾ ਗੱਢ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ।
ਇਸ ਪੰਗਤੀ ਦਾ ਵਿਸ਼ਰਾਮ ਕਈ ਸਾਡੇ ਵੀਰ ਬਦਲ ਕੇ ਲਾਉਂਦੇ ਨੇ ਕਿ ਮੂਰਖ ਰਾਵਣ ਕਿਆ ਲੈ ਗਏ ਆ। ਇਹਦਾ ਉਹ ਅਰਥ ਕਰਦੇ ਨੇ ਕਿ ਮਹਾਰਾਜ ਸਮਝਾਉਂਦੇ ਨੇ ਕਿ ਮੂਰਖਾ ਰਾਵਣ ਕੀ ਇੱਥੋਂ ਲੈ ਗਿਆ। ਪਰ ਸਤਿਗੁਰੂ ਜੀ ਨੇ ਇੱਥੇ ਰਾਵਣ ਨੂੰ ਮੂਰਖ ਕਿਹਾ ਹੈ। ਬੇਸ਼ੱਕ ਰਾਵਣ ਬਹੁਤ ਵੱਡਾ ਵਿਦਵਾਨ ਸੀ, ਚਾਰ ਵੇਦਾਂ ਦਾ ਵਕਤਾ ਸੀ, ਚਾਰ ਵੇਦਾਂ ਦੀ ਵਿਆਖਿਆ ਕੀਤੀ, ਟੀਕਾ ਕੀਤਾ ਰਾਵਣ ਨੇ। ਐਡਾ ਵੱਡਾ ਵਿਦਵਾਨ ਬ੍ਰਾਹਮਣ ਹੋਣ ਦੇ ਬਾਵਜੂਦ ਜੋ ਉਸਨੇ ਇਹ ਕਰਮ ਕੀਤਾ ਕਿ ਸੀਤਾ ਨੂੰ ਅਗਵਾ ਕਰਕੇ ਲੈ ਗਿਆ, ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਸਨੂੰ ਮੂਰਖ ਕਿਹਾ ਹੈ। ਲੰਕਾ ਗੱਢ ਸੋਨੇ ਕਾ ਪਾਇਆ, ਲੰਕਾ ਦਾ ਕਿਲ੍ਹਾ ਜਿਹੜਾ ਸਾਰਾ ਸੋਨੇ ਦਾ ਬਣਾਇਆ ਹੋਇਆ, ਐਡਾ ਵੱਡਾ ਜਿਸਦਾ ਐਸ਼ਵਰਜ ਸੀ, ਬੇਸਮਝੀ ਵਰਤੀ ਉਸ ਰਾਵਣ ਨੇ ਕਿ ਚਾਲਬਾਜ਼ੀ ਖੇਡ ਕੇ ਰਾਮ ਔਰ ਲਛਮਣ ਜੀ ਦੋਹਾਂ ਨੂੰ ਪਾਸੇ ਕਰਕੇ ਸੀਤਾ ਦਾ ਅਪਹਰਣ ਕੀਤਾ। ਇਹ ਬੇਸਮਝੀ ਸੀ, ਇਹ ਮੂਰਖਤਾ ਸੀ। ਔਰ ਫਿਰ ਉਸਨੂੰ ਵਾਰ ਵਾਰ ਸਮਝਾਇਆ ਵੀ ਗਿਆ। ਰਾਵਣ ਦੀ ਘਰਵਾਲੀ ਮੰਦੋਦਰੀ ਨੇ ਵੀ ਸਮਝਾਇਆ, ਭਰਾ ਭਭੀਸ਼ਣ ਨੇ ਵੀ ਸਮਝਾਇਆ ਕਿ ਤੂੰ ਗਲਤ ਕੀਤਾ ਹੈ, ਸੀਤਾ ਜੀ ਨੂੰ ਅਦਬ ਸਤਿਕਾਰ ਸਹਿਤ ਵਾਪਸ ਭੇਜ ਕੇ ਰਾਮ ਜੀ ਦੀ ਸ਼ਰਨ ਲੈ ਲੈ। ਪਰ ਆਪਣੇ ਹੰਕਾਰ ਦੇ ਵਿੱਚ ਰਾਵਣ ਨੇ ਕੋਈ ਗੱਲ ਮੰਨੀ ਨਹੀਂ ਸੀ, ਜਿਸ ਕਰਕੇ ਬੇਸਮਝ ਕਿਹਾ ਗਿਆ। ਤਾਂ ਹੀ ਸਤਿਗੁਰਾਂ ਨੇ ਮੂਰਖ ਲਿਖਿਆ ਹੈ, ਮੂਰਖ ਰਾਵਣ ਕਿਆ ਲੈ ਗਿਆ। ਇਉਂ ਰਾਵਣ 'ਤੇ ਹੀ ਵਿਸਰਾਮ ਹੈ, ਮੂਰਖ ਰਾਵਣ ਕਿਆ ਲੈ ਗਿਆ। ਹਾਂਜੀ।
ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਮੈਲਾ ਬ੍ਰਹਮਾ ਮੈਲਾ ਇੰਦ, ਰਵ ਮੈਲਾ ਹੈ ਰਵ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾਉ। ਮੈਲੇ ਬ੍ਰਹਮੰਡਾਏ ਕੈ ਈਸ, ਮੈਲੇ ਨਿਸਵਾਸੁਰ ਦਿਨ ਤੀਸ। ਮੈਲਾ ਮੋਤੀ ਮੈਲਾ ਹੀਰ, ਮੈਲਾ ਪੌਨ ਪਾਵਕ ਅਰ ਨੀਰ।
ਮੈਲੇ ਬ੍ਰਹਮੰਡਾਏ ਕੈ ਈਸ, ਬ੍ਰਹਮੰਡਾਏ ਪਾਠ ਇਕੱਠਾ ਹੈ, ਕੈ ਇਸ ਦੇ ਨਾਲ ਸੰਬੰਧਕ ਹੋਵੇਗਾ। ਮੈਲੇ ਬ੍ਰਹਮੰਡਾਏ ਕੈ ਈਸ। ਹਾਂਜੀ।
ਮੈਲੇ ਬ੍ਰਹਮੰਡਾਇ ਕੈ ਈਸ ਮੈਲੇ ਨਿਸਵਾਸੁਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਨ ਪਾਵਕ ਅਰ ਨੀਰ ਮੈਲੇ ਸ਼ਿਵ ਸ਼ੰਕਰਾ ਮਹੇਸ਼ ਮੈਲੇ ਸਿੱਧ ਸਾਧਿਕ ਅਰ ਭੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹਿ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮ ਹੈ ਜਾਨ ਮਨ ਕਰ ਮੱਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਏਹੀ ਕਹੋਰੇ ਮੁੱਲਾਂ ਬਾਂਗ ਨਿਵਾਜ ਏਕ ਮਸੀਤ ਦਸੈ ਦਰਵਾਜ ਰਹਾਉ ਮਿਸ ਮਿਲ ਕਾ ਤਾਮਸ ਭਰਮ ਕਦੂਰੀ ਮਿਸ ਮਿਲ ਤਾਮਸ ਭਰਮ ਕਦੂਰੀ ਭਾਖ ਲੇ ਪੰਚੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੈ ਮੁੱਲਾਂ ਕਹਿ ਕਰੈ ਸੇਖ ਕਹਿ ਕਬੀਰ ਹਉ ਭਇਆ ਦੇਵਾਨਾ ਮੁਸ ਮੁਸ ਮਨੁਆ ਸਹਿਜ ਸੁਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨਕਤ ਹੈ ਨਾ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ ਹਉ ਜਾਉ ਹਉ ਬੌਰਾ ਤਉ ਰਾਮ ਤੋਰਾ ਲੋਗ ਮਰਮ ਕਹਿ ਜਾਨੈ ਮੋਰਾ ਰਹਾਉ ਤੋਰਾਉ ਨਾ ਪਾਤੀ ਪੂਜਾਉ ਨਾ ਦੇਵਾ ਰਾਮ ਭਗਤ ਬਿਨ ਨਿਹਫਲ ਸੇਵਾ ਸਤਿਗੁਰ ਪੂਜਾਉ ਸਦਾ ਸਦਾ ਮਨਾਵਾਉ ਐਸੀ ਸੇਵ ਦਰਗਹਿ ਸੁਖ ਪਾਵਾਉ ਲੋਗ ਕਹਿ ਕਬੀਰ ਬਉਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋਉ ਬਿਸਾਰੀ ਸੁਨ ਸਹਿਜ ਮਹਿ ਬੁਨਤ ਹਮਾਰੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾਂ ਛਾਡੇ ਦੋਉ ਰਹਾਉ ਬੁਨ ਬੁਨ ਆਪ ਆਪ ਪਹਿਰਾਵਾਉ ਜਹਿ ਨਹੀਂ ਆਪ ਤਹਾ ਹੋਏ ਗਾਵਾਉ ਪੰਡਿਤ ਮੁੱਲਾਂ ਜੋ ਲਿਖ ਦੀਆ ਛਾਡ ਚਲੇ ਹਮ ਕਛੂ ਨਾ ਲੀਆ
ਬੁਨ ਬੁਨ ਆਪ ਆਪ ਪਹਿਰਾਵਾਉ ਇਉਂ ਇਹ ਥੋੜ੍ਹੀ ਜਮਕ ਲੱਗ ਕੇ ਹੋਵੇਗਾ ਬੁਨ ਬੁਨ ਆਪ ਆਪ ਪਹਿਰਾਵੋ ਜਹ ਨਹੀਂ ਆਪ ਤਹਾ ਹੋਏ ਗਾਵੋ ਪੰਡਿਤ ਮੁੱਲਾਂ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲਈਆ
ਬੁਨ ਬੁਨ ਆਪ ਆਪ ਪਹਿਰਾਵੋ ਜਹ ਨਹੀਂ ਆਪ ਤਹਾ ਹੋਏ ਗਾਵੋ ਪੰਡਿਤ ਮੁੱਲਾਂ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲੀਆ ਹਿਰਦੈ ਇਖਲਾਸ ਨਿਰਖ ਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਾਨ ਆਦਰ ਕੋਈ ਨਾ ਦੇ ਲਾਖ ਯਤਨ
ਕੋਈ ਨਾ ਦੇ
ਨਿਰਧਾਨ ਆਦਰ ਕੋਈ ਨਾ ਦੇ ਲਾਖ ਯਤਨ ਕਰੈ ਉਹ ਚੇਤਨਾ ਧਰੇ ਰਹਾਉ ਜਾਉ ਨਿਰਧਨ ਸਰ ਧਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ ਜਾਉ ਸਰ ਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਨਿਰਧਨ ਸਰ ਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਕਹਿ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕਉ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜਹੋ ਗੋਬਿੰਦ ਭੂਲ ਮਤ ਜਾਹ ਮਾਨਸ ਜਨਮ ਕਾ ਇਹੀ ਲਾਹ ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਹੇਰੇ ਮਨ ਸਾਰਗ ਪਾਨੀ। ਆਵਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ, ਜੋ ਕਿਛ ਕਰ ਹੈ ਸੋਈ ਅਬਸਾਰ, ਫਿਰ ਪਛਤਾਵਹ ਨਾ ਪਾਵਹ ਪਾਰ।
ਪਛਤਾਵਹ
ਫਿਰ ਪਛਤਾਵਹ ਨਾ ਪਾਵਹ ਪਾਰ।
ਪਛਤਾਹੋ ਬਾਬਾ ਨੇ ਨਾ ਵਿੱਚ ਫਿਰ ਪਛਤਾਹੋ ਨਾ ਪਾਵ,
ਜੋ ਕਿਛ ਕਰ ਹੈ ਸੋਈ ਅਬਸਾਰ, ਫਿਰ ਪਛਤਾਹ ਨਾ ਪਾਵਹ ਪਾਰ। ਸੋ ਸੇਵਕ ਜੋ ਲਾਇਆ ਸੇਵਾ, ਤਿਨ ਹੀ ਪਾਏ ਨਿਰੰਜਨ ਦੇਵ, ਗੁਰ ਮਿਲ ਤਾ ਕੇ ਖੁੱਲੇ ਕਪਾਟ, ਬਹੁਰ ਨਾ ਆਵੈ ਜੋਨੀ ਬਾਟ। ਇਹੀ ਤੇਰਾ ਅਵਸਰ ਇਹ ਤੇਰੀ ਬਾਰ, ਘਾਟ ਭੀਤਰ ਤੂੰ ਦੇਖ ਵਿਚਾਰ।
ਇਹ ਵੀ ਪਾਠ ਨੋਟ ਕਰਨ ਵਾਲਾ ਹੈ, ਇਹੀ ਤੇਰਾ ਅਵਸਰ ਇਹ ਤੇਰੀ ਬਾਰ। ਕਈ ਵਾਰੀ ਦੋਵਾਂ ਜਗ੍ਹਾ 'ਤੇ ਇਹ ਤੇਰਾ ਅਵਸਰ ਇਹ ਤੇਰੀ ਬਾਰ ਪਾਠੀ ਕਰਦੇ ਸੁਣਦੇ ਹਾਂ, ਪਰ ਐਸਾ ਨਹੀਂ, ਪਹਿਲਾਂ ਇਹੀ ਹੈ ਫਿਰ ਇਹ ਹੈ। ਹਾਂਜੀ,
ਇਹੀ ਤੇਰਾ ਅਵਸਰ ਇਹ ਤੇਰੀ ਬਾਰ, ਘਾਟ ਭੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਬਿਧ ਕਹਿਓ ਪੁਕਾਰ ਪੁਕਾਰ। ਸਿਵਕੀ ਪੁਰੀ ਬਸੈ ਬੁੱਧ ਸਾਰ, ਤਹਿ ਤੁਮ ਮਿਲ ਕੈ ਕਰਹੋ ਵਿਚਾਰ। ਈਤ ਊਤ ਕੀ ਸੋਝੀ ਪਰੈ, ਕੌਣ ਕਰਮ ਮੇਰਾ ਕਰ ਕਰ ਮਰੈ। ਨਿਜ ਪਦ ਉਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਉ।
ਕੌਣ ਕਰਮ ਮੇਰਾ ਕਰ ਕਰ ਮਰੈ, ਜਿਵੇਂ ਉਚਾਰਨ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤਾ ਹੈ, ਕਰਮ 'ਤੇ ਵਿਸ਼ਰਾਮ ਲੱਗ ਕੇ ਪਾਠ ਹੋਵੇਗਾ। ਕੌਣ ਕਰਮ ਮੇਰਾ, ਇਉਂ ਨਹੀਂ ਵਿਸ਼ਰਾਮ ਲੱਗਣਾ, ਕੌਣ ਕਰਮ ਮੇਰਾ ਕਰ ਕਰ ਮਰੈ।
ਮੂਲ ਦੁਆਰੈ ਬੰਧਿਆ ਬੰਧ, ਰਵ ਉਪਰ ਗਹਿ ਰਾਖਿਆ ਚੰਦ। ਪੱਛਮ ਦੁਆਰੈ ਸੂਰਜ ਤਪੈ, ਮੇਰ ਡੰਡ ਸਿਰ ਉਪਰ ਬਸੈ। ਪੱਛਮ ਦੁਆਰੇ ਕੀ ਸਿਲ ਓੜ, ਤਿਹ ਸਿਲ ਉਪਰ ਖਿੜਕੀ ਔਰ। ਖਿੜਕੀ ਉਪਰ ਦਸਵਾ ਦੁਆਰ, ਕਹਿ ਕਬੀਰ ਤਾ ਕਾ ਅੰਤ ਨਾ ਪਾਰ। ਸੋ ਮੁੱਲਾ ਜੋ ਮਨ ਸਿਉ ਲਰੈ, ਗੁਰ ਉਪਦੇਸ਼ ਕਾਲ ਸਿਉ ਜੁਰੈ। ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾ ਕਉ ਸਦਾ ਸਲਾਮ। ਹੈ ਹਜੂਰ ਕਤ ਦੂਰ ਬਤਾਵਹੋ, ਦੁੰਦਰ ਬਾਧਹੋ ਸੁੰਦਰ ਪਾਵਹੋ ਰਹਾਉ। ਕਾਜੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪਰ ਜਾਰੈ। ਸੁਪਨੈ ਬਿੰਦ ਨ ਦੇਈ ਝਰਨਾ, ਤਿਸ ਕਾਜੀ ਕਉ ਜਰਾ ਨ ਮਰਨਾ। ਸੋ ਸੁਰਤਾਨ ਜੋ ਦੋਏ ਸਰ ਤਾਨੈ, ਬਾਹਰ ਜਾਤਾ ਭੀਤਰ ਆਨੈ। ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ। ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ। ਮੁਸਲਮਾਨ ਕਾ ਏਕ ਖੁਦਾਇ, ਕਬੀਰ ਕਾ ਸੁਆਮੀ ਰਹਿਆ ਸਮਾਇ। ਮਹੱਲਾ ਪੰਜਵਾ ਜੋ ਪਾਥਰ ਕਉ ਕਹਿਤੇ ਦੇਵ, ਤਾ ਕੀ ਬਿਰਥਾ ਹੋਵੈ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆ ਕਉ ਪ੍ਰਭ ਦਾਨ ਦੇਤਾ ਰਹਾਉ। ਅੰਤਰ ਦੇਵ ਨਾ ਜਾਣੈ ਅੰਧ, ਭ੍ਰਮ ਕਾ ਮੋਹਿਆ ਪਾਵੈ ਫੰਧ। ਨਾ ਪਾਥਰ ਬੋਲੈ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵਾ। ਜੇ ਮਿਰਤਕ ਕਉ ਚੰਦਨ ਚੜਾਵੈ, ਉਸ ਤੇ ਕਹੋ ਕਵਨ ਫਲ ਪਾਵੈ। ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ, ਤਾਂ ਮਿਰਤਕ ਕਾ ਕਿਆ ਘਟ ਜਾਈ। ਕਹਿਤ ਕਬੀਰ ਹਉ ਕਹੋ ਪੁਕਾਰ, ਸਮਝ ਦੇਖ ਸਾਕਤ ਗਾਵਾਰ।
ਸਾਧ ਸੰਗਤ ਜੀ, ਭਗਤ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ, ਸ਼ਬਦ ਸਿਰਲੇਖ ਆਇਆ ਹੈ ਮਹੱਲਾ ਪੰਜਵਾਂ, ਔਰ ਨਾਮ ਫਿਰ ਭਗਤ ਕਬੀਰ ਜੀ ਦਾ ਆਇਆ ਹੈ। ਪਿੱਛੇ ਪੰਚਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਸੀ, ਵਰਤ ਨਾ ਰਹੋ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ। ਉਸ ਦੇ ਅੰਤ ਵਿੱਚ ਵੀ ਸਤਿਗੁਰੂ ਜੀ ਨੇ ਭਗਤ ਕਬੀਰ ਜੀ ਦਾ ਨਾਮ ਰੱਖਿਆ। ਜੋ ਉਥਾਨਕਾ ਹੈ ਸੋ ਭਗਤ ਕਬੀਰ ਜੀ ਦੇ ਹੀ ਖਿਆਲ ਨੂੰ ਮੁੱਖ ਰੱਖ ਕੇ ਜੋ ਇਹ ਤਰ੍ਹਾਂ ਤਰ੍ਹਾਂ ਦੇ ਫੋਕਟ ਕਰਮ ਧਰਮ ਨੇ ਉਹਨਾਂ ਦਾ ਖੰਡਨ ਕਰਦਿਆਂ ਹੋਇਆਂ ਭਗਤ ਕਬੀਰ ਜੀ ਦੇ ਖਿਆਲ ਨੂੰ ਰਲਾ ਕੇ ਸਤਿਗੁਰੂ ਮਹਾਰਾਜ ਨੇ ਆਪਣਾ ਪਾਵਨ ਉਪਦੇਸ਼ ਉਚਾਰਨ ਕੀਤਾ ਅਤੇ ਸ਼ਬਦ ਰੂਪੀ ਸਰੋਪਾਓ ਭਗਤ ਜੀ ਦੇ ਸਤਿਕਾਰ ਵਿੱਚ ਹੈ। ਇਸ ਲਈ ਮਹੱਲਾ ਪੰਜਵਾਂ ਸਿਰਲੇਖ, ਕਿਉਂਕਿ ਉਚਾਰਿਆ ਸਤਿਗੁਰੂ ਜੀ ਨੇ ਹੈ, ਔਰ ਭਗਤ ਕਬੀਰ ਜੀ ਦਾ ਨਾਮ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਨੂੰ ਵੀ ਨਾਲ ਮਿਲਾ ਕੇ ਲਿਖਿਆ ਅਤੇ ਸਰੋਪਾਓ ਸਤਿਕਾਰ ਵਜੋਂ ਭਗਤ ਕਬੀਰ ਜੀ ਨੂੰ ਦਿੱਤਾ। ਸਰੋਪਾਓ ਜਿਸ ਨੂੰ ਦਿੱਤਾ ਜਾਵੇ ਉਸੇ ਦਾ ਹੋ ਜਾਂਦਾ ਹੈ। ਇਸ ਲਈ ਪੰਗਤੀਆਂ ਦੇ ਅੰਤ ਵਿੱਚ ਕਾਵਿ ਛਾਪ ਵਜੋਂ ਵੀ ਭਗਤ ਕਬੀਰ ਜੀ ਦਾ ਨਾਮ ਰੱਖਿਆ।
ਕਹਿਤ ਕਬੀਰ ਹਉ ਕਹਉ ਪੁਕਾਰ, ਸਮਝ ਦੇਖ ਸਾਕਤ ਗਾਵਾਰ, ਦੂਜੈ ਭਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ, ਜਲ ਮਹਿ ਮੀਨ ਮਾਇਆ ਕੇ ਬੇਦੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕਉ ਵਿਆਪੈ, ਭੁਯੰਗਮ ਭ੍ਰਿੰਗ ਮਾਇਆ ਮਹਿ ਖਾਪੇ, ਮਾਇਆ ਐਸੀ ਮੋਹਨੀ ਭਾਈ, ਜੇ ਤੇ ਜੀ ਤੇ ਡਹਿਕਾਈ ਰਹਾਉ, ਪੰਖੀ ਮ੍ਰਿਗ ਮਾਇਆ ਮਹਿ ਰਾਤੇ, ਸਖ ਸਾਕਰ ਮਾਖੀ ਅਧਿਕ ਸੰਤਾਪੇ, ਤੁਰੇ ਉਸਟ ਮਾਇਆ ਮਹਿ ਭੇਲਾ, ਸਿੱਧ ਚੌਰਾਸੀ ਮਾਇਆ ਮਹਿ ਖੇਲਾ, ਜੀ ਅਜਤੀ ਮਾਇਆ ਕੇ ਬੰਦਾ, ਛੇ ਅਜਤੀ ਮਾਇਆ ਕੇ ਬੰਦਾ, ਛੇ ਅਜਤੀ ਮਾਇਆ ਕੇ ਬੰਦਾ, ਨਵੈ ਨਾਥ ਸੂਰਜ ਅਰ ਚੰਦਾ, ਤਪੇ ਤਪੀਸਰ ਮਾਇਆ ਮਹਿ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ।
ਫਿਰ ਪੜ੍ਹ ਦਿਓ ਛੇ ਅਜਤੀ।
ਛੇ ਅਜਤੀ ਮਾਇਆ ਕੇ ਬੰਦਾ, ਨਵੈ ਨਾਥ ਸੂਰਜ ਅਰ ਚੰਦਾ, ਤਪੇ ਰਖੀਸਰ ਮਾਇਆ ਮਹਿ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ, ਸਵਾਨ ਸਿਆਲ ਮਾਇਆ ਮਹਿ ਰਾਤਾ, ਬੰਤਰ ਚੀਤੇ ਅਰ ਸਿੰਘਤਾ, ਮਾਂਜਾਰ ਗਾਡਰ ਅਰ ਲੂਬਰਾ, ਬਿਰਖ ਮੂਲ ਮਾਇਆ ਮਹਿ ਪਰਾ, ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਧਰ ਦੇਵ।
ਧਰਤੇਵ, ਧਰਤੇਵ ਤੋਂ ਭਾਵ ਹੈ ਧਰਤੀ, ਇਕੱਠਾ ਪਾਠ ਹੈ, ਧਾਰ ਤੇਵ ਵੱਖਰਾ ਵੱਖਰਾ ਨਹੀਂ ਕਰਨਾ।
ਸਾਗਰ ਇੰਦਰਾ ਅਰ ਧਰਤੇਵ, ਕਹਿ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਾਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰ ਹੈ ਆਏ, ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰਹ ਦੁੱਖ ਭੰਜਨਾ ਰਹਾਉ, ਜਬ ਲਗ ਸਿੰਘ ਰਹੈ ਬਨ ਮਾਹੇ, ਤਬ ਲਗ ਬਨ ਫੂਲੈ ਹੀ ਨਾਹੇ, ਜਬ ਹੀ ਸਿਆਰ ਸਿੰਘ ਕਉ ਖਾਏ, ਫੂਲ ਰਹੀ ਸਗਲੀ ਬਨ ਰਾਏ, ਜੀਤੋ ਬੂਡੈ ਹਾਰੋ ਤੇਰਾ, ਗੁਰਪ੍ਰਸਾਦੀ ਪਾਰ ਉਤਰੈ, ਦਾਸ ਕਬੀਰ ਕਹਿ ਸਮਝਾਏ, ਕੇਵਲ ਰਾਮ ਰਹੁ ਲਿਵਲਾਏ, ਸੱਤਰ ਸੈ ਸਲਾਰ ਹੈ ਜਾ ਕੇ, ਸਵਾ ਲਾਖ ਪੈਕੰਬਰ ਤਾ ਕੇ।
ਸੱਤਰ ਸੈ, ਸੱਤਰ ਗਿਣਤੀ ਵਾਚਕ ਹੈ, ਇਸ ਲਈ ਸੱਤਰ ਬੋਲਣਾ, ਸਤਰ ਪੋਲਾ ਨਹੀਂ ਬੋਲਣਾ। ਸੱਤਰ ਸੈ ਸਲਾਰ ਹੈ ਜਾ ਕੇ, ਸਿਪਾ ਸਲਾਰ, ਸੋ ਸੱਤਰ ਸੈ, ਸੈ ਤੋਂ ਭਾਵ ਸਹਿਸ, ਸਹਿਸ ਤੋਂ ਭਾਵ ਹਜ਼ਾਰ, ਮੁਸਲਮਾਨ ਮਤ ਮੁਤਾਬਕ ਸੱਤਰ ਹਜ਼ਾਰ ਉਹ ਸਿਪਾ ਸਲਾਰ ਖੁਦਾ ਦੇ ਮੰਨੇ ਜਾਂਦੇ ਨੇ, ਜੋ ਪੈਗੰਬਰਾਂ ਨੂੰ ਪਰਮਾਤਮਾ ਦਾ ਖੁਦਾ ਦਾ ਪੈਗਾਮ ਲਿਆ ਕੇ ਦਿੰਦੇ ਨੇ। ਇਹ ਮੁਸਲਮਾਨੀ ਖਿਆਲ ਹੈ, ਸੱਤਰ ਸੈ ਸਲਾਰ ਹੈ ਜਾ ਕੇ।
ਸੱਤਰ ਸੈ ਸਲਾਰ ਹੈ ਜਾ ਕੇ ਸਵਾ ਲਾਖ ਪੈਕੰਬਰ ਤਾ ਕੇ ਸੇਖ ਜੋ ਕਹੀਏ ਹੈ ਕੋਟ ਅਠਾਸੀ ਛਪਨ ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾਉ ਤੇਤੀਸ ਕਰੋੜੀ ਹੈ ਖੇਲ ਖਾਨਾ
ਛਪਨ ਕੋਟ ਛਪਨ ਤੋਂ ਭਾਵ ਛਪੰਜਾ ਕਰੋੜ ਛਪਨ ਕੋਟ ਜਾ ਕੇ ਖੇਲ ਖਾਸੀ ਹਾਂਜੀ
ਤੇਤੀਸ ਕਰੋੜੀ ਹੈ ਖੇਲ ਖਾਨਾ ਚੌਰਾਸੀ ਲੱਖ ਫਿਰੈ ਦੀਵਾਨਾ ਬਾਬਾ ਆਦਮ ਕਉ ਕਿਸ ਨਦਰ ਦਿਖਾਈ ਉਨ ਭੀ ਭਿਸਤ ਕਨੇਰੀ ਪਾਈ ਦਿਲ ਖਲ ਹਲ ਜਾ ਕੈ ਜਰਦ ਰੂਬਾਨੀ ਛੋੜਕ ਤੇਬ ਕਰੈ ਸੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ
ਦਿਲ ਖਲ ਹਲ ਜਾ ਕੈ ਜਰਦ ਰੂ ਬਾਣੀ ਜਰਦ ਵੱਖਰਾ ਰੂ ਵੱਖਰਾ ਬਾਣੀ ਵੱਖਰਾ ਜਰਦਰੂ ਨਹੀਂ ਕਰਨਾ ਜਰਦਰੂ ਇਕੱਠਾ ਵੀ ਨਹੀਂ ਕਰਨਾ ਜਰਦ ਰੂ ਬਾਣੀ ਹਾਂਜੀ
ਦਿਲ ਖਲ ਹਲ ਜਾ ਕੈ ਜਰਦ ਰੂ ਬਾਣੀ ਛੋੜਕ ਤੇਬ ਕਰੈ ਸੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਹਿ ਸਮਾਨਾ ਭਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾਂ ਨਾ ਜਾਨੋ ਬੈਕੁੰਠ ਹੈ ਕਹਾਂ ਰਹਾਉ ਆਪ ਕਾ ਮਰਮ ਨਾ ਜਾਨਾ ਬਾਤਨ ਹੀ ਬੈਕੁੰਠ ਬਖਾਨਾ ਜਬ ਲੱਗ ਮਨ ਬੈਕੁੰਠ ਕੀ ਆਸ ਤਬ ਲੱਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰ ਲਪ ਗਾਰਾ
ਖਾਈ ਕੋਟ ਨਾ ਪਰ ਲਪ ਗਾਰਾ ਆਮ ਤੌਰ 'ਤੇ ਪਦ ਛੇਦਾਂ ਵਿੱਚ ਪਰਲ ਪਗਾਰਾ ਛਪਿਆ ਹੁੰਦਾ ਹੈ ਪਰਲ ਪਗਾਰਾ ਦੂਸਰਾ ਪਾਠ ਹੈ ਦੂਸਰੇ ਅਰਥਾਂ ਵਿੱਚ ਮੁੱਖ ਪਾਠ ਪਰ ਲਪ ਗਾਰਾ ਹਾਂਜੀ
ਖਾਈ ਕੋਟ ਨਾ ਪਰ ਲਪ ਗਾਰਾ ਨਾ ਜਾਨੋ ਬੈਕੁੰਠ ਦੁਆਰਾ ਕਹਿ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੇ
ਕਹਿ ਕਮੀਰ ਇੱਥੇ ਕਬੀਰ ਪਦ ਨਹੀਂ ਆਇਆ ਕਮੀਰ ਆਇਆ ਹੈ ਇਹ ਨਾ ਕੋਈ ਸਮਝ ਲਵੇ ਕਿ ਸ਼ਾਇਦ ਇਹ ਪ੍ਰਿੰਟਿੰਗ ਦੀ ਗਲਤੀ ਹੈ ਨਹੀਂ ਇਹ ਪਾਠ ਇਸੇ ਤਰ੍ਹਾਂ ਹੀ ਸ਼ੁੱਧ ਹੈ ਆਰੰਭ ਤੋਂ ਹੀ ਇਵੇਂ ਹੀ ਪਾਠ ਆਉਂਦਾ ਹੈ ਕਹਿ ਕਮੀਰ ਅਬ ਕਹੀਏ ਕਾਹੇ
ਕਿਉ ਲੀਜੈ ਗੱਡ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ ਰਹਾਉ ਪਾਂਚ ਪਚੀਸ ਮੋਹ ਮਦ ਮਸਤ ਮਤਸਰ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ਜਾਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਘੁਰਾਇਆ ਕਾਮ ਕਿਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੱਡ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜ੍ਹਾਈ ਤਿਸਨਾ ਤੀਰ ਰਹੇ ਘਟ ਪੀਤਰ ਤਿਸਨਾ ਤੀਰ ਰਹੇ ਘਟ ਭੀਤਰ ਇਉਂ ਗੱਢ ਲੀਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕ ਹੈ ਚੋਟ ਸਿਝਾਇਆ
ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਇੱਥੇ ਗੋਲਾ ਨਹੀਂ ਬੋਲਣਾ ਗੋਲਾ ਗੋਲਾ ਚਲਾਇਆ ਹੈ ਜਿਵੇਂ ਜੰਗ ਵਿੱਚ ਗੋਲੇ ਚੱਲਦੇ ਨੇ ਔਗਣਾ ਵਿਕਾਰਾਂ ਨਾਲ ਮਨ ਨੂੰ ਕਾਬੂ ਕਰਨ ਵਾਸਤੇ ਜੰਗ ਹੈ ਗੋਲਾ ਗਿਆਨ ਚਲਾਇਆ ਹਾਂਜੀ
ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਢ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਮੀਰ ਚੜ੍ਹਿਓ ਗੜ ਉਪਰ ਰਾਜ ਲੀਓ ਅਬਿਨਾਸੀ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿੱਗਾ ਤਨ ਕਾਹੇ ਕੌਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਹਿ ਕੰਬੀਰ ਕੋ ਸੰਗ ਨਾ ਸਾਥ ਜਲ ਥਲ ਰਾਖਨ ਹੈ ਰਘੁਨਾਥ ਭੈਰਵ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਦੁਰਗਮ ਗੜ ਰਚਿਓ ਬਾਸ
ਭੈਰਵ ਕਬੀਰ ਜੀਓ ਅਸ਼ਟਪਦੀ ਬਿੰਦੀ ਲਾ ਕੇ ਆਵੇਗਾ ਕਿਉਂਕਿ ਇੱਕ ਅਸ਼ਟਪਦੀ ਨਹੀਂ ਦੋ ਹਨ ਅਸ਼ਟਪਦੀਆਂ ਇੱਥੇ ਅਸ਼ਟਪਦੀ ਘਰ ਦੂਜਾ
ਭੈਰਵ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਦੁਰਗਮ ਗੜ ਰਚਿਓ ਬਾਸ ਜਾ ਮਹਿ ਜੋਤ ਕਰੇ ਪ੍ਰਗਾਸ ਬਿਜੁਲੀ ਚਮਕੈ ਹੋਏ ਆਨੰਦ ਜਿਹ ਪੌੜੈ ਪ੍ਰਭ ਬਾਲ ਗੋਬਿੰਦ
ਪੌੜੇ ਇਹ ਕਲਾਮ ਪੌੜੇ ਨਾਲ ਥੋੜ੍ਹਾ ਕੱਸ ਕੇ
ਬਿਜੁਲੀ ਚਮਕੈ ਹੋਏ ਆਨੰਦ ਜਿਹ ਪੌੜੈ
ਪੌੜੇ ਪੌੜੇ ਇਹ ਕਲਾਮ
ਜਿਹ ਪੌੜੇ ਬਿਜੁਲੀ ਚਮਕੈ ਹੋਏ ਆਨੰਦ ਜਿਹ ਪੌੜੇ ਪ੍ਰਭ ਬਾਲ ਗੋਬਿੰਦ ਇਹੋ ਜੀਓ ਰਾਮ ਨਾਮ ਲਿਵ ਲਾਗੈ ਰਾਮ ਜਰਾ ਮਰਨ ਛੂਟੈ ਪ੍ਰਮ ਭਾਗੈ ਰਹਾਉ ਅਬਰਨ ਬਰਨ ਸਿਓ ਮਨ ਹੀ ਪ੍ਰੀਤ ਹਉ ਮੈਂ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਝੁਨਕਾਰ ਜਿਹ ਪੌੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰੇ ਅਸਥਾਨ ਤੀਨ ਤ੍ਰੇ ਖੰਡਾ ਅਗਮ ਅਗੋਚਰ ਰਹਿਆ ਅਬ ਅੰਤ ਪਾਰ ਨਾ ਪਾਵੈ ਕੋ ਧਰਨੀ ਧਰ ਮੰਤ ਕਦਲੀ ਪੋਹਪ ਧੂਪ ਪਰਗਾਸ ਰਾਜ ਪੰਕਜ ਮਹਿ ਲੀਓ ਨਿਵਾਸ ਦੁਆਦਸ ਦਲ ਅਬ ਅੰਤਰ ਮੰਤ ਜਿਹ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮਹਿ ਕਰ ਪ੍ਰਗਾਸ ਊਹਾਂ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੈ ਆਨੰਦ ਸੋ ਬ੍ਰਹਿਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸਨਾਨ ਸੋ ਹੰ ਸੋ ਜਾ ਕਉ ਹੈ ਜਾਪ ਜਾ ਕਉ ਲਿਪਤ ਨਾ ਹੋਏ ਪੁੰਨ ਅਰ ਪਾਪ
ਸਪਸ਼ਟ ਅੱਖਰ ਨਿਖੇੜ ਕੇ ਪਾਠ ਕੀਤਾ ਭਾਈ ਸਾਹਿਬ ਜੀ ਨੇ ਸੋ ਹੰ ਸੋ ਵੱਖਰਾ ਵੱਖਰਾ ਇਹ ਪਾਠ ਤਿੰਨਾਂ ਅੱਖਰਾਂ ਦਾ ਹਾਂਜੀ
ਅਬਰਨ ਬਰਨ ਕਾਮ ਨਹੀਂ ਸ਼ਾਮ ਅਵਰ ਨਾ ਪਾਈਐ ਗੁਰ ਕੀ ਸਾਮ ਟਾਰੀ ਨਾ ਟਰੈ ਆਵੈ ਨਾ ਜਾਏ ਸੁਨ ਸਹਿਜ ਮਹਿ ਰਹਿਓ ਸਮਾਏ ਮਨ ਮਧੇ ਜਾਣ ਜਾਣੈ ਜੇ ਕੋਇ ਮਨ ਮਧੇ ਜਾਣੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ ਜੋਤ ਮੰਤਰ ਮਨ ਅਸਥਿਰ ਕਰੈ ਕਹਿ ਕਬੀਰ ਸੋ ਪ੍ਰਾਣੀ ਤਰੈ ਕੋਟ ਸੂਰ ਜਾ ਕੈ ਪ੍ਰਗਾਸ ਕੋਟ ਮਹਾਦੇਵ ਅਰ ਕਬਿਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ ਜਾਉ ਜਾਚਾ ਤਉ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਉ ਕੋਟ ਚੰਦਰ ਮੈਂ ਕਰਹਿ ਚਰਾਕ ਸੁਰ ਤੇਤੀ ਸੌ ਜੇ ਵਹਿ ਪਾਕ
ਹਾਂਜੀ ਸੁਰ ਤੇਤੀ ਸੌ ਜੇ ਵਹਿ ਪਾਕ ਮੁੱਖ ਪਾਠ ਇਸੇ ਪ੍ਰਕਾਰ ਹੈ ਦੂਸਰਾ ਪਾਠ ਆਉਂਦਾ ਹੈ ਸੁਰ ਤੇਤੀਸ ਉਜੇ ਵਹਿ ਪਾਕ ਇਉਂ ਵੀ ਪਾਠ ਕਰਦੇ ਨੇ ਪਰ ਜਿਹੜਾ ਸੰਪਰਦਾਇ ਸ਼ੁੱਧ ਪਾਠ ਹੈ ਸੁਰ ਤੇਤੀ ਸੌ ਜੇ ਵਹਿ ਪਾਕ
ਨਾਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੈ ਪ੍ਰਤਹਾਰ, ਪਵਨ ਕੋਟ ਚਉ ਬਾਰੇ ਫਿਰ ਹੈ, ਬਾਸਕ ਕੋਟ ਸੇਜ ਬਿਸਥਰ ਹੈ, ਸਮੁੰਦ ਕੋਟ ਜਾ ਕੇ ਪਾਨੀ ਹਾਰ, ਰੋਮਾਵਲ ਕੋਟ ਅਠਾਰਹਿ ਭਾਰ, ਕੋਟ ਕਮੇਰ ਭਰਹਿ ਭੰਡਾਰ, ਕੋਟਕ ਲਖਮੀ ਕਰੈ ਸੀਗਾਰ।
ਕੋਟ ਕਮੇਰ ਭਰਹਿ ਭੰਡਾਰ, ਕੋਟਕ ਲਖਮੀ ਕਰੈ ਸੀਗਾਰ। ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਦਰਸ਼ਨ ਵੀ ਕਰ ਰਹੇ ਹੋ। ਸਾਧ ਸੰਗਤ ਜੀ, ਅੱਖਰਾਂ ਦੀ ਬਣਤਰ ਇੱਕੋ ਜਿਹੀ ਹੈ। ਕੱਕੇ ਹੋੜਾ ਟੈਂਕੇ ਸਿਹਾਰੀ, ਅੱਗੇ ਕੱਕਾ ਆਉਂਦਾ ਹੈ। ਅੱਗੇ ਵੀ ਜੋ ਪਾਠ ਆ ਰਿਹਾ, ਕੋਟਕ ਪਾਪ ਪੁੰਨ ਬਹੁ ਹਿਰ ਹੈ। ਸੋ ਇੱਥੇ ਕਿਉਂਕਿ ਕਮੇਰ ਕੁਬੇਰ ਦੇਵਤੇ ਦਾ ਨਾਮ ਹੈ, ਇਸ ਲਈ ਇੱਥੇ ਕੋਟਕ ਮੇਰ ਇਉਂ ਪਾਠ ਨਹੀਂ ਹੋਵੇਗਾ। ਕੋਟ ਕਮੇਰ ਭਰਹਿ ਭੰਡਾਰ, ਅੱਗੇ ਜਿਹੜਾ ਕੱਕਾ ਹੈ ਉਹ ਨਾਲ ਜੁੜੇਗਾ। ਕੋਟਕ ਲਖਮੀ ਕਰੈ ਸੀਗਾਰ,
ਕੋਟਕ ਪਾਪ ਪੁੰਨ ਬਹੁ ਹਿਰ ਹੈ, ਇੰਦਰ ਕੋਟ ਜਾ ਕੇ ਸੇਵਾ ਕਰ ਹੈ, ਛਪਨ ਕੋਟ ਜਾ ਕੇ ਪ੍ਰਤਹਾਰ, ਨਗਰੀ ਨਗਰੀ ਖਿਅਤ ਅਪਾਰ, ਲਟ ਛੂਟੀ ਵਰਤੈ ਬਿਕਰਾਲ, ਕੋਟ ਕਲਾ ਖੇਲੈ ਗੋਪਾਲ।
ਸਾਧ ਸੰਗਤ ਜੀ, ਕਈ ਪ੍ਰੇਮੀ ਸ਼ੰਕਾਵਾਦੀ ਜੋ ਹਨ, ਉਹ ਇਹ ਪਾਤਸ਼ਾਹ ਕਲਗੀਧਰ ਜੀ ਦੀ ਬਾਣੀ ਵਿੱਚ ਜਦੋਂ ਐਸੇ ਸਿਧਾਂਤ ਆਉਂਦੇ ਹਨ, ਅਕਾਲ ਪੁਰਖ ਪਰਮੇਸ਼ਰ ਦਾ ਅਦਭੁਤ ਅਸਚਰਜ ਬੈਰਾਟ ਰੂਪ, ਜਿੱਥੇ ਪਰਮੇਸ਼ਰ ਅਨੰਤ ਸ਼ਸਤਰਾਂ ਦੇ ਸਹਿਤ ਜੰਗ ਦੇ ਮੈਦਾਨ ਵਿੱਚ ਜੂਝਦਾ ਨਜ਼ਰ ਆਉਂਦਾ ਹੈ, ਜਾਂ ਹੋਰ ਕਈ ਪ੍ਰਕਾਰ ਦੇ ਅਕਾਲ ਪੁਰਖ ਦੇ ਰੂਪਾਂ ਦਾ ਜ਼ਿਕਰ ਆਉਂਦਾ ਹੈ, ਤਾਂ ਉਹ ਸ਼ੰਕਾ ਕਰਦੇ ਹਨ ਕਿ ਇਹ ਕੈਸਾ ਪਰਮੇਸ਼ਰ ਦਾ ਰੂਪ ਹੈ। ਪਰ ਸਾਧ ਸੰਗਤ ਜੀ, ਇਹ ਸਰੂਪ ਦਸਮ ਦੇ ਵਿੱਚ ਵੀ ਹੈ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ। ਇਹ ਪੰਗਤੀ ਤੁਹਾਡੇ ਸਾਹਮਣੇ ਆ ਰਹੀ ਹੈ। ਲੱਟ ਛੂਟੀ ਵਰਤੈ ਬੇਕਰਾਲ, ਲਿਟਾਂ ਖਿਲਰੀਆਂ ਹੋਈਆਂ ਹਨ ਸਿਰ ਦੀਆਂ, ਬੜਾ ਭਿਆਨਕ ਰੂਪ ਹੈ, ਡਰਾਉਣਾ ਰੂਪ, ਬੇਕਰਾਲ ਰੂਪ ਹੈ। ਕਹਿੰਦੇ ਕੋਟ ਕਲਾ ਖੇਲੈ ਗੋਪਾਲ, ਪਰਮੇਸ਼ਰ ਕਰੋੜਾਂ ਖੇਡਾਂ ਖੇਡਣ ਵਾਲਾ ਹੈ, ਕੋਈ ਇੱਕ ਰੂਪ ਥੋੜ੍ਹਾ ਹੈ ਉਹਦਾ। ਸੋ ਇਸ ਕਰਕੇ ਬਾਣੀ ਦੇ ਵਿੱਚ ਮਹਾਰਾਜ ਦਾ ਵਿਸਤ੍ਰਿਤ ਬੈਰਾਟ ਰੂਪ ਦੱਸਿਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਵੀ ਆਉਂਦਾ ਹੈ। ਸ਼ੰਕਾਵਾਦੀ ਨਿਤ ਨਵੇਂ ਸ਼ੰਕੇ ਕਰਨ ਵਾਲੇ ਇਹ ਸ਼ੰਕਾ ਵੀ ਕਰ ਦਿੰਦੇ ਹਨ ਕਿ ਇਹ ਅਕਾਲ ਪੁਰਖ ਦਾ ਕੈਸਾ ਰੂਪ ਦਿਖਾਇਆ ਜਾ ਰਿਹਾ ਹੈ। ਸਾਧ ਸੰਗਤ ਜੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰੂਪ ਹੈ, ਉਹੀ ਸਰੂਪ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਹੈ। ਹਾਂਜੀ।
ਕੋਟ ਜੱਗ ਜਾ ਕੈ ਦਰਬਾਰ, ਗੰਧਰਵ ਕੋਟ ਕਰਹਿ ਜੈਕਾਰ, ਵਿਦਿਆ ਕੋਟ ਸਭੈ ਗੁਣ ਕਹੈ, ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ, ਬਾਵਨ ਕੋਟ ਜਾ ਕੈ ਰੂਮਾਵਲੀ, ਰਾਵਣ ਸੈਨਾ ਜਹ ਤੇਸ਼ਲੀ, ਸਹਿਸ ਕੋਟ ਬਹੁ ਕਰਤ ਪੁਰਾਨ, ਦੁਰਯੋਧਨ ਕਾ ਮਥਿਆ ਮਾਨ,
ਸਹਿਸ ਕੋਟ ਬਹੁ ਕਹਿਤ ਪੁਰਾਨ,
ਸਹਿਸ ਕੋਟ ਬਹੁ ਕਹਿਤ ਪੁਰਾਨ, ਦੁਰਯੋਧਨ ਕਾ ਮਥਿਆ ਮਾਨ, ਕੰਦਰਪ ਕੋਟ ਜਾ ਕੈ ਲਵੈ ਨਾ ਧਰਹਿ, ਅੰਤਰ ਅੰਤਰ ਮਨਸਾ ਹਰਹਿ, ਕਹਿ ਕਬੀਰ ਸੁਨ ਸਾਰਿਗ ਪਾਨ, ਦੇਹ ਅਭੈ ਪਦ ਮੰਗਉ ਦਾਨ।